ਸਤਨਾਮ ਵਾਹਿਗੁਰੂ ਸਾਹਿਬ ਜੀਓ। ਗੁਜਰੀ ਮਹੱਲਾ ਪੰਜਵਾ, ਘਰ ਚੌਥਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਨਾਥ ਨਰਹਰ ਦੀਨ ਬੰਧਵ ਪਤਿਤ ਪਾਵਨ ਦੇਵ, ਨਾਥ ਨਰਹਰ ਦੀਨ ਬੰਧਵ ਪਤਿਤ ਪਾਵਨ ਦੇਵ, ਭੈ ਤ੍ਰਾਸ ਨਾਸ ਕਿਰਪਾਲ ਗੁਣ ਨਿਦ ਸਫਲ ਸੁਆਮੀ ਸੇਵ, ਹਰ ਗੋਪਾਲ ਗੁਰ ਗੋਬਿੰਦ, ਚਰਨ ਸਰਣ ਦਇਆਲ ਕੇਸਵ, ਤਾਰ ਜਗ ਭਵ ਸਿੰਧ ਰਹਾਉ, ਕਾਮ ਕ੍ਰੋਧ ਹਰਨ ਮਦ ਮੋਹ ਦਹਿਨ, ਮੁਰਾਰ ਮਨ ਮਕਰੰਦ, ਜਨਮ ਮਰਨ ਨਿਵਾਰ ਧਰਣੀ ਧਰ, ਪਤ ਰਾਖ ਪਰਮਾਨੰਦ, ਜਨਮ ਮਰਨ ਨਿਵਾਰ ਧਰਣੀ ਧਰ, ਪਤ ਰਾਖ ਪਰਮਾਨੰਦ। ਗੁਜਰੀ ਮਹੱਲਾ ਪੰਜਵਾ, ਘਰ ਚੌਥਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਨਾਥ ਨਰਹਰ ਦੀਨ ਬੰਧਵ ਪਤਿਤ ਪਾਵਨ ਦੇਵ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਕਲਗੀਧਰ ਪਾਤਸ਼ਾਹ ਦੇ ਬਚਨ ਹਨ, ਹਾਜ਼ਰਾਂ ਕੋ ਮਿਹਰ ਹੈ ਬੇ ਹਾਜ਼ਰਾਂ ਕੋ ਬੇਮਿਹਰ ਹੈ, ਜਿਹੜੇ ਗੁਰਸਿੱਖ ਮਾਈ ਭਾਈ ਗੁਰੂ ਚਰਨਾਂ ਵਿੱਚ ਹਾਜ਼ਰ ਹੁੰਦੇ ਹਨ ਉਹਨਾਂ 'ਤੇ ਗੁਰੂ ਦੀ ਮਿਹਰ ਹੁੰਦੀ ਹੈ, ਜਿਹੜੇ ਗੈਰ ਹਾਜ਼ਰ ਰਹਿੰਦੇ ਹਨ ਉਹ ਗੁਰੂ ਦੀ ਮਿਹਰ ਤੋਂ ਵੀ ਸੱਖਣੇ ਰਹਿ ਜਾਂਦੇ ਹਨ। ਧੰਨ ਹਨ ਉਹ ਗੁਰਸਿੱਖ ਮਾਈ ਭਾਈ, ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾਂਗੁਰ ਦੇਖਾਂ ਸਾਹਮਣੇ, ਜਿਹੜੇ ਹਮੇਸ਼ਾ ਸਤਿਗੁਰੂ ਦੇ ਆ ਕੇ ਦਰਸ਼ਨ ਦੀਦਾਰ ਕਰਦੇ ਹਨ। ਇਹ ਦਾਤ ਵੀ ਹਰ ਕਿਸੇ ਨੂੰ ਨਹੀਂ ਮਿਲ ਸਕਦੀ, ਦਰਸ਼ਨ ਕੋ ਲੋਚੈ ਸਭ ਕੋਈ, ਪੂਰਾ ਭਾਗ ਪ੍ਰਾਪਤ ਹੋਈ। ਉਸ ਤੋਂ ਵੱਧ ਭਾਗਾਂ ਵਾਲੇ ਉਹ ਗੁਰਸਿੱਖ ਹਨ ਜਿਹੜੇ ਸਤਿਗੁਰੂ ਦੇ ਦਰਸ਼ਨ ਦੀਦਾਰ ਵੀ ਕਰਦੇ ਹਨ ਅਤੇ ਨਾਲ ਸਤਿਗੁਰੂ ਦੇ ਚਰਨਾਂ ਵਿੱਚ ਬੈਠ ਕੇ ਪਵਿੱਤਰ ਗੁਰਬਾਣੀ, ਗੁਰਬਾਣੀ ਦਾ ਕੀਰਤਨ, ਗੁਰਬਾਣੀ ਦੇ ਵਿਚਾਰ ਵੀ ਸੁਣਦੇ ਹਨ ਅਤੇ ਜਿਹੜਾ ਵੀ ਉਸ ਵਿਚਾਰ ਨੂੰ ਆਪਣੇ ਮਨ ਵਿੱਚ ਵਸਾ ਲੈਂਦਾ ਉਹਦਾ ਸਤਿਗੁਰੂ ਦੀ ਕਿਰਪਾ ਨਾਲ ਉਧਾਰ ਹੁੰਦਾ ਹੈ। ਕੋਈ ਗਾਵੈ ਕੋ ਸੁਣੈ, ਕੋਈ ਕਰੈ ਵਿਚਾਰ, ਕੋ ਉਪਦੇਸ਼ੈ ਕੋ ਦ੍ਰਿੜੈ, ਤਿਸਕਾ ਹੋਏ ਉਧਾਰ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਮਹਾਨ ਪਰਉਪਕਾਰੀ ਸਤਿਗੁਰੂ, ਗੁਜਰੀ ਰਾਗ ਦੇ ਅੰਦਰ ਇਹ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਹਨ। ਚੌਥੇ ਕਾਰ ਸੁਰਤਾਲ ਦੇ ਵਿੱਚ ਇਸ ਨੂੰ ਗਾਵਿਆ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਮੰਗਲਾਚਾਰਨ ਲਿਖਿਆ ਹੈ। ਮੰਗਲ ਕਿਸ ਨੂੰ ਕਹਿੰਦੇ ਨੇ? ਦੋਸ਼ ਪਰਦੋਸ਼ ਕਤਵੰ ਮੰਗਲਤਵੰ, ਸਮੂਹ ਦੋਸ਼ਾਂ ਨੂੰ ਨਾਸ ਕਰਦਾ ਹੋਵੇ ਉਸ ਨੂੰ ਮੰਗਲ ਕਹਿੰਦੇ ਨੇ। ਇਸ ਲਈ ਦੋਸ਼ ਕਿਸ ਨੂੰ ਆਖਦੇ ਨੇ, ਕਾਰਜ ਵਿਗਾਤਕਤਵੰ ਦੋਸ਼ਤਵੰ, ਜਿਹੜਾ ਕਾਰਜ ਦੇ ਵਿੱਚ ਵਿਘਨ ਪਾਵੇ ਉਹ ਦੋਸ਼ ਹੁੰਦਾ ਹੈ, ਜਿਹੜਾ ਦੋਸ਼ਾਂ ਨੂੰ ਨਾਸ ਕਰੇ ਉਹਨੂੰ ਮੰਗਲਾਚਰਨ ਆਖਦੇ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤਨਾਸ ਤੋਂ ਰਹਿਤ ਗੁਰਪ੍ਰਸਾਦ ਉਹ ਗੁਰੂ ਦੀ ਮਿਹਰ ਨਾਲ ਪ੍ਰਾਪਤ ਹੁੰਦਾ ਹੈ। ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਜਿਵੇਂ ਪਿਛਲੇ ਸ਼ਬਦ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਾਨ ਮਹਿਮਾ ਉਚਾਰਨ ਕੀਤੀ, ਪਿਤਾ ਮੇਰੋ ਬੜੋ ਧਨੀ ਅਗਮਾ ਉਸਤ ਕਵਨ ਕਰੀਜਾ ਕਰਤੇ ਪੇਖ ਰਹੇ ਬਿਸਮਾ, ਉਸੇ ਸ਼ਬਦ ਦੇ ਨਾਲ ਹੀ ਸੰਬੰਧਿਤ ਇਸ ਸ਼ਬਦ ਦਾ ਵਿਸ਼ਾ ਹੈ। ਇਹਦੇ ਵਿੱਚ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਅਕਾਲ ਪੁਰਖ ਵਾਹਿਗੁਰੂ ਦੀ ਉਸਤ ਅਨੇਕ ਨਾਵਾਂ ਦੇ ਨਾਲ ਕੀਤੀ ਹੈ। ਹਰ ਗੋਪਾਲ ਗੁਰ ਗੋਬਿੰਦ ਚਰਨ ਸ਼ਰਨ ਦਇਆਲ ਕੇਸਵ ਤਾਰ ਜਗ ਪਾਵ ਸਿੰਧ, ਜਿੱਥੇ ਅਕਾਲ ਪੁਰਖ ਵਾਹਿਗੁਰੂ ਦੀ ਇਹ ਸ਼ਬਦ ਦੇ ਅੰਦਰ ਸਿਫਤ ਵੀ ਕੀਤੀ ਹੈ, ਉਹਦੇ ਨਾਲ ਨਾਲ ਕੁਛ ਸਤਿਗੁਰੂ ਨੇ ਯਾਚਨਾ ਵੀ ਕੀਤੀ ਹੈ। ਸਿਫਤ ਤੇ ਅਰਦਾਸ ਦੋਵੇਂ ਗੱਲਾਂ ਇਸ ਸ਼ਬਦ ਵਿੱਚ ਸਮਿਲਿਤ ਨੇ, ਕਿਉਂਕਿ ਇੱਕ ਥਾਂ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਬਚਨ ਆਏ ਹਨ, ਮਨ ਤੇ ਧੋਖਾ ਤਾਂ ਲਹਿ ਜਾਂ ਸਿਫਤ ਕਰੀ ਅਰਦਾਸ। ਮਨ ਦਾ ਧੋਖਾ, ਮਨ ਦਾ ਖਦਸ਼ਾ, ਮਨ ਦਾ ਫਿਕਰ ਤਾਂ ਹੀ ਦੂਰ ਹੋ ਸਕਦਾ ਹੈ ਜੇ ਵਾਹਿਗੁਰੂ ਦੀ ਸਿਫਤ ਕੀਤੀ ਜਾਵੇ ਤੇ ਨਾਲ ਅਰਦਾਸ ਵੀ ਹੋਵੇ। ਇਹ ਸ਼ਬਦ ਵਿੱਚ ਸਿਫਤ ਵੀ ਹੈ ਤੇ ਅਰਦਾਸ ਵੀ ਹੈ। ਹਰ ਗੋਪਾਲ ਗੁਰ ਗੋਬਿੰਦ, ਉਹ ਅਕਾਲ ਪੁਰਖ ਵਾਹਿਗੁਰੂ ਹਰ ਸਾਰੇ ਪਾਪਾਂ ਨੂੰ ਨਾਸ ਕਰਨ ਵਾਲਾ, ਗੋਪਾਲ ਪ੍ਰਿਥਵੀ ਦਾ ਪਾਲਕ, ਗੋਰ ਸਭ ਤੋਂ ਵੱਡਾ, ਗੋਬਿੰਦ ਇੰਦਰੀਆਂ ਦਾ ਵੀ ਪ੍ਰਕਾਸ਼ਕ ਹੈ, ਚਰਨ ਸ਼ਰਨ ਦਇਆਲ ਕੇਸ਼ਵ, ਹੇ ਕੇਸ਼ਵ ਕੇਸਾ ਤਾਰੀ ਵਾਹਿਗੁਰੂ। ਕੇਸ਼ਵ ਦਾ ਅਰਥ ਵਿਦਵਾਨਾਂ ਨੇ ਇਹ ਵੀ ਕੀਤਾ ਹੈ, ਕਿੰਗ ਸੇਤੀ ਤੀ ਕੇਸ਼ਵ, ਜਿਹੜਾ ਪਾਣੀ ਤੇ ਸਹਿਨ ਕਰੇ ਉਹਨੂੰ ਕੇਸ਼ਵ ਕਿਹਾ ਜਾਂਦਾ ਹੈ। ਗੁਰਮਤ ਵਿੱਚ ਕੇਸ਼ਵ ਕੇਸਾਧਾਰੀ ਪਰਮੇਸ਼ਰ ਦਾ ਸਰੂਪ ਮੰਨਿਆ ਗਿਆ ਹੈ, ਜਿਵੇਂ ਕਿ ਇੱਕ ਥਾਂ ਤੇ ਸਤਿਗੁਰੂ ਦੇ ਬਚਨ ਆਏ ਨੇ, ਸੋਹਣੇ ਨੱਕ ਜਿਨ ਲੰਮੜੇ ਵਾਲਾ, ਲੰਮੇ ਵਾਲ ਲੰਮੇ ਕੇਸ, ਇਹ ਵੀ ਇੱਕ ਕੁਦਰਤ ਦਾ ਸ਼ਿੰਗਾਰ ਨੇ। ਕੇਸ਼ਵ ਕੇਸਾਧਾਰੀ ਅਕਾਲ ਪੁਰਖ ਵਾਹਿਗੁਰੂ ਨੂੰ ਬਿਆਨ ਕੀਤਾ ਹੈ। ਚਰਨ ਸ਼ਰਨ ਦਇਆਲ ਕੇਸ਼ਵ, ਹੇ ਦਇਆ ਦੇ ਘਰ ਕੇਸ਼ਵ ਕੇਸਾਧਾਰੀ ਸਭ ਸੂਰਤ ਦੇ ਮਾਲਕ ਵਾਹਿਗੁਰੂ, ਅਸੀਂ ਤੇਰੀ ਚਰਨ ਸ਼ਰਨ ਹਾਂ। ਤੇ ਹੁਣ ਅਰਦਾਸ ਹੈ, ਤਾਰ ਜਗ ਪਾਵ ਸਿੰਧ, ਮਹਾਰਾਜ ਇਹ ਸੰਸਾਰ ਸਮੁੰਦਰ ਹੈ, ਦੁਨੀਆਂ ਸਾਗਰ ਦੁੱਤਰ ਕਹੀ ਹੈ, ਕਿਉਂ ਕਰ ਪਾਈਐ ਪਾਰੋ, ਤੇ ਤੁਸੀਂ ਕਿਰਪਾ ਕਰੋ ਤਾਰ ਜਗ ਪਾਵ ਸਿੰਧ, ਤੁਸੀਂ ਇਸ ਸੰਸਾਰ ਸਮੁੰਦਰ ਤੋਂ, ਇਸ ਜਗਤ ਦੇ ਪਾਵ ਸਾਗਰ ਤੋਂ ਸਾਨੂੰ ਪਾਰ ਕਰ ਦਿਓ। ਇਹ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ ਹੈ। ਲੋ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਸਿਫਤ ਤੇ ਅਰਦਾਸ ਦੋ ਭਾਵ ਸਮਿਲਿਤ ਕਰਵਾ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹ ਸ਼ਬਦ ਉਚਾਰਨ ਕਰ ਰਹੇ ਨੇ। ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਨਾਥ ਨਰ ਹਰ ਦੀਨ ਬੰਦਵ ਪਤਤ ਪਾਵਨ ਦੇਵ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ, ਨਾਥ ਨਰ ਹਰ, ਹੇ ਵਾਹਿਗੁਰੂ ਜੀ, ਤੁਸੀਂ ਨਾਥ ਸਭ ਸ੍ਰਿਸ਼ਟੀ ਦੇ ਮਾਲਕ ਹੋ, ਨਰ ਹਰ ਨਰਾਂ ਨੂੰ ਹਰੇ ਪਰੇ ਕਰਨ ਵਾਲੇ, ਅਥਵਾ ਨਰ ਹਰ ਦਾ ਦੂਸਰਾ ਅਰਥ ਹੈ ਨਰਸਿੰਘ ਰੂਪ ਧਾਰਨ ਕਰਨ ਵਾਲੇ। ਦੀਨ ਬੰਧਵ, ਦੀਨਾਂ ਦੇ ਗਰੀਬਾਂ ਦੇ ਸੰਬੰਧੀ। ਪਤਤ ਪਾਵਨ ਦੇਵ, ਹੇ ਦੇਵ ਪ੍ਰਕਾਸ਼ ਰੂਪ ਵਾਹਿਗੁਰੂ ਜੀ, ਤੁਸੀਂ ਪਾਪੀਆਂ ਨੂੰ ਵੀ ਪਵਿੱਤਰ ਕਰਨ ਵਾਲੇ ਹੋ।
ਭੈ ਤ੍ਰਾਸ ਨਾਸ ਕਿਰਪਾਲ ਗੁਣ ਨਿਦ ਸਫਲ ਸੁਆਮੀ ਸੇਵ।
ਵਾਹਿਗੁਰੂ ਜੀ, ਭੈ ਤ੍ਰਾਸ ਨਾਸ, ਇੱਥੇ ਛੋਟਾ ਵਿਸਰਾਮ ਦੇਣਾ ਹੈ। ਭੈ ਤ੍ਰਾਸ ਨਾਸ, ਤੁਸੀਂ ਹਰ ਤਰ੍ਹਾਂ ਦੇ ਡਰ ਭੈ ਨੂੰ ਨਾਸ ਕਰਨ ਵਾਲੇ ਹੋ, ਅਥਵਾ ਭੈ ਤ੍ਰਾਸ ਇਸ ਸੰਸਾਰ ਦੇ ਭੈ ਨੂੰ ਵੀ ਤੇ ਅੱਗੇ ਪ੍ਰਲੋਕ ਦੇ ਡਰ ਨੂੰ ਵੀ ਨਾਸ ਕਰਨ ਵਾਲੇ ਹੋ, ਅਥਵਾ ਜਿਹੜਾ ਇੱਕ ਬਾਹਰਲਾ ਡਰ ਹੈ, ਇੱਕ ਅੰਦਰਲਾ ਡਰ ਹੈ, ਇੱਕ ਸਥੂਲ ਵਸਤੂਆਂ ਦਾ ਡਰ ਹੈ, ਦੂਸਰਾ ਸੂਖਮ ਰੂਹਾਂ ਦਾ ਡਰ ਹੈ, ਤੁਸੀਂ ਹਰ ਕਿਸਮ ਦਾ ਡਰ ਨਾਸ ਕਰਨ ਵਾਲੇ ਹੋ। ਕਿਰਪਾਲ, ਕਿਰਪਾ ਦੇ ਕਰ ਗੁਣਾਂ ਦੇ ਸਮੁੰਦਰ ਹੋ, ਸਫਲ ਸੁਆਮੀ ਸੇ। ਹੇ ਸੁਆਮੀ ਮਾਲਕ ਵਾਹਿਗੁਰੂ ਜੀ, ਆਪ ਜੀ ਦੀ ਸੇਵਾ ਕੀਤੀ ਵੀ ਸਫਲ ਹੈ, ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਪੰਨੇ। ਆਪ ਜੀ ਦੀ ਸੇਵਾ ਵੀ ਸਫਲ ਹੈ, ਕਿਉਂਕਿ ਆਪ ਜੀ ਦੀ ਸੇਵਾ ਕਰਕੇ ਪਾਪ ਨਾਸ ਹੋ ਜਾਂਦੇ ਹਨ।
ਹਰ ਗੋਪਾਲ ਗੁਰ ਗੋਬਿੰਦ ਚਰਨ ਸਰਨ ਦਇਆਲ ਕੇਸਵ ਤਾਰ ਜਗ ਭਵ ਸਿੰਧ ਰਹਾਓ।
ਹੇ ਵਾਹਿਗੁਰੂ ਜੀ, ਤੁਸੀਂ ਹਰ ਹਰੀ ਹਰਤੀ ਪਾਪਾਨੀ ਦੁਸ਼ਟ ਚਿਤ ਅਪੀ ਸਿਮਰਤਾ, ਸਾਰੇ ਪਾਪਾਂ ਨੂੰ ਨਾਸ ਕਰਦੇ ਹੋ। ਗੋਪਾਲ, ਪ੍ਰਿਥਵੀ ਦੇ ਪਾਲਕ, ਗੁਰ ਪੂਜਨ ਯੋਗ, ਗੋ ਗੁਰਾਂ ਦੀ ਬਾਣੀ ਕਰਕੇ ਬਿੰਦ ਜਾਣਨ ਯੋਗ ਹੋ। ਹੇ ਦਇਆ ਦੇ ਕਰ ਕੇਸ਼ਾ ਤਾਰੀ ਵਾਹਿਗੁਰੂ, ਅਸੀਂ ਤੁਹਾਡੀ ਚਰਨ ਸ਼ਰਨ ਹਾਂ। ਇਹ ਜਿਹੜਾ ਸੰਸਾਰ ਹੈ ਭਾਵ ਸਿੰਧ, ਬਹੁਤ ਡਰਾਉਣਾ ਸਮੁੰਦਰ ਹੈ, ਕਿਰਪਾ ਕਰਕੇ ਇਸ ਨੂੰ ਪਾਰ ਕਰ ਦਿਓ।
ਕਾਮ ਕ੍ਰੋਧ ਹਰਨ ਮਦ ਮੋਹ ਦਹਿਨ ਮੁਰਾਰ ਮਨ ਮਕਰੰਦ।
ਆਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਕਾਮ ਕ੍ਰੋਧ ਹਰਨ, ਛੋਟਾ ਵਿਸਰਾਮ ਇੱਥੇ। ਹੇ ਵਾਹਿਗੁਰੂ ਜੀ, ਤੁਸੀਂ ਕਾਮ ਕ੍ਰੋਧ ਨੂੰ ਹਰਨ, ਨਾਸ ਕਰਨ ਵਾਲੇ ਹੋ। ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ ਤੁਸੀਂ ਨਾਸ ਕਰਨ ਵਾਲੇ ਹੋ। ਮਦ ਮੋਹ ਦਹਿਨ, ਤੇ ਜਿਹੜਾ ਮੋਹ ਦਾ ਮਦ ਨਸ਼ਾ ਹੈ, ਮੋਹ ਦੀ ਮਸਤੀ ਹੈ, ਇਹਨੂੰ ਵੀ ਤੁਸੀਂ ਹੀ ਸਾੜਨ ਵਾਲੇ ਹੋ। ਮੁਰਾਰ ਮਨ ਮਕਰੰਦ, ਹੇ ਹੰਕਾਰ ਰੂਪੇ ਮੁਰ ਦੈਨ ਦੇ ਵੈਰੀ ਵਾਹਿਗੁਰੂ ਜੀ, ਹਰ ਜਿਓ ਹੰਕਾਰ ਨਾ ਭਾਵੇ ਵੇਦ ਕੂਕ ਸੁਣਾਵੈ, ਤੁਸੀਂ ਸਾਡੇ ਮਨ ਨੂੰ ਮਕਰੰਦ ਪ੍ਰੇਮ ਰਸ ਭਗਤੀ ਦਾ ਰਸ ਬਖਸ਼ਿਸ਼ ਕਰ ਦਿਓ।
ਜਨਮ ਮਰਨ ਨਿਵਾਰ ਧਰਣੀ ਧਰ ਪਤ ਰਾਖ ਪਰਮਾਨੰਦ।
ਹੇ ਧਰਣੀ ਧਰ, ਧਰਤੀ ਨੂੰ ਵੀ ਧਰ ਆਸਰਾ ਦੇਣ ਵਾਲੇ ਵਾਹਿਗੁਰੂ ਜੀ, ਤੁਸੀਂ ਸਾਡਾ ਜਨਮ ਤੇ ਮਰਨ ਵੀ ਮੇਟ ਦਿਓ। ਤੇ ਨਾਲ ਹੀ ਸਤਿਗੁਰੂ ਕਹਿੰਦੇ ਨੇ ਪਤ ਰਾਖ ਪਰਮਾਨੰਦ, ਹੇ ਪਰਮ ਆਨੰਦ ਸਰੂਪ, ਮਹਾਨ ਆਨੰਦ ਸਰੂਪ ਵਾਹਿਗੁਰੂ ਜੀ, ਤੁਸੀਂ ਸਾਡੀ ਪਤ ਵੀ ਰੱਖੋ, ਲੋਕ ਤੇ ਪ੍ਰਲੋਕ ਵਿੱਚ ਸਾਡੀ ਇੱਜ਼ਤ ਅਵਰੋਹ ਵੀ ਰੱਖੋ।
ਚਲਤ ਅਨਕ ਤਰੰਗ ਮਾਇਆ ਗੁਰ ਗਿਆਨ ਹਰ ਰਿਦ ਮੰਤ।
ਹੇ ਵਾਹਿਗੁਰੂ ਜੀ, ਜਲਤ ਅਨਕ ਤਰੰਗ ਮਾਇਆ, ਭਈ ਅਨੇਕਾਂ ਜੀਵ ਇਸ ਮਾਇਆ ਦੀਆਂ ਅੱਗ ਦੀਆਂ ਤਰੰਗਾਂ ਲਪਟਾਂ ਦੇ ਵਿੱਚ ਸੜ ਰਹੇ ਨੇ। ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅੱਗ, ਪਵਹ ਦੱਜੈ ਨਾਨਕਾ ਤਰੀਆ ਚਰਨੀ ਲੱਗ। ਮਾਇਆ ਇੱਕ ਅੱਗ ਦੀ ਨਦੀ ਹੈ, ਇਹਦੇ ਵਿੱਚ ਵਾਸ਼ਨਾਵਾਂ ਦੀਆਂ ਲਹਿਰਾਂ ਤਰੰਗਾਂ ਉੱਠ ਰਹੀਆਂ ਨੇ, ਅਨੇਕਾਂ ਜੀਵ ਇਹਨਾਂ ਵਿੱਚ ਸੜ ਰਹੇ ਨੇ। ਗੁਰ ਗਿਆਨ ਹਰ ਰਿਦ ਮੰਤ, ਹੇ ਵਾਹਿਗੁਰੂ ਜੀ, ਤੁਸੀਂ ਗੁਰ ਦਾ ਅਰਥ ਹੈ ਵੱਡਾ ਗਿਆਨ ਬਖਸ਼ਿਸ਼ ਕਰਕੇ, ਤੇ ਹਰ ਸਾਡੇ ਹਿਰਦੇ ਵਿੱਚ ਵਾਹਿਗੁਰੂ ਨਾਮ ਦਾ ਮੰਤਰ ਵਸਾ ਕੇ ਸਾਡੇ ਮਨ ਨੂੰ ਸ਼ਾਂਤ ਕਰ ਦਿਓ।
ਛੇਦ ਅਹੰ ਬੁੱਧ ਕਰਣਾ ਮੈਂ ਚਿੰਤ ਮੇਟ ਪੁਰਖ ਅਨੰਤ।
ਕਰਣਾ ਮੈਂ ਪਾਠ ਇਕੱਠਾ ਹੀ ਹੈ, ਕਰਣਾ ਮੈਂ ਦਾ ਅਰਥ ਕਿਰਪਾਲੂ ਸਰੂਪ। ਛੇਦ ਅਹੰ ਬੁੱਧ ਕਰਣਾ ਮੈਂ, ਹੇ ਕਿਰਪਾਲੂ ਸਰੂਪ ਵਾਹਿਗੁਰੂ ਜੀ, ਤੁਸੀਂ ਹੰਕਾਰ ਵਾਲੇ ਬੁੱਧੀ ਵੀ ਛੇਦ ਕੱਟ ਦਿਓ, ਕਿਉਂਕਿ ਸਤਿਗੁਰੂ ਦੇ ਬਚਨ ਹੈ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭਵੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਧਿਕ ਅਹੰ ਬੁੱਧ ਬਾਧੇ। ਹੰਕਾਰ ਵਾਲੀ ਬੁੱਧੀ ਸਾਡਾ ਖੇੜਾ ਨਹੀਂ ਛੱਡਦੀ। ਹੇ ਕਰਣਾ ਮੈਂ ਕਿਰਪਾਲੂ ਸਰੂਪ ਵਾਹਿਗੁਰੂ ਜੀ, ਸਾਡੀ ਹੰਕਾਰ ਵਾਲੀ ਬੁੱਧੀ ਨੂੰ ਵੀ ਕੱਟ ਦਿਓ। ਚਿੰਤ ਮੇਟ ਪੁਰਖ ਅਨੰਤ, ਹੇ ਅਨੰਤ ਪੁਰਖ, ਕਿਰਪਾ ਕਰਕੇ ਸਾਡੀ ਸਾਰੀ ਚਿੰਤਾ ਵੀ ਮੇਟ ਦਿਓ।
ਸਿਮਰ ਸਮਰਥ ਪਲ ਮਹੂਰਤ ਪ੍ਰਭ ਧਿਆਨ ਸਹਿਜ ਸਮਾਧ।
ਸਮਰਥ ਸਰਵ ਸ਼ਕਤੀਮਾਨ ਵਾਹਿਗੁਰੂ ਜੀ ਕਿਰਪਾ ਕਰੋ, ਹਰ ਪਲ ਤੇ ਹਰ ਮਹੂਰਤ ਅਸੀਂ ਆਪ ਜੀ ਦਾ ਸਿਮਰਨ ਕਰੀਏ। ਪ੍ਰਭ ਧਿਆਨ ਸਹਿਜ ਸਮਾਧ, ਹੇ ਪ੍ਰਭੂ ਜੀ, ਹੇ ਵਾਹਿਗੁਰੂ ਜੀ, ਕਿਰਪਾ ਕਰੋ, ਸਹਿਜ ਸਮਾਧੀ ਲਾ ਕੇ ਤੁਹਾਡੇ ਧਿਆਨ ਦੇ ਵਿੱਚ ਹੀ ਬੈਠੇ ਰਹੀਏ।
ਦੀਨ ਦਇਆਲ ਪ੍ਰਸੰਨ ਪੂਰਨ ਜਾਚੀਐ ਰਜ ਸਾਧ।
ਦੀਨਾਂ ਤੇ ਗਰੀਬਾਂ ਤੇ ਦਿਆਲਤਾ ਕਰਨ ਵਾਲੇ ਵਾਹਿਗੁਰੂ ਜੀ, ਸਾਡੇ ਤੇ ਪੂਰਨ ਪ੍ਰਸੰਨ ਹੋਵੋ, ਪੂਰਨ ਖੁਸ਼ ਹੋ ਕੇ ਸਾਡੇ ਤੇ ਮਿਹਰ ਕਰੋ। ਤੇ ਜੇ ਤੁਸੀਂ ਆਖੋ ਬਈ ਪੂਰਨ ਪ੍ਰਸੰਨ ਹੋ ਕੇ ਮੰਗੋ ਜੋ ਮੰਗਣਾ ਹੈ, ਜਾਚੀਆ ਰਾਜ ਸਾਧ, ਤੇ ਫਿਰ ਵਾਹਿਗੁਰੂ ਦੇ ਪਾਸ ਬੇਨਤੀ ਕਰੀਏ, ਸੱਚੇ ਪਾਤਸ਼ਾਹ ਆਪ ਜੀ ਦੇ ਪਿਆਰੇ ਸਤਿਗੁਰੂ ਦੀ ਅਥਵਾ ਆਪ ਜੀ ਦੇ ਪਿਆਰੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਬਖਸ਼ਿਸ਼ ਕਰ ਦਿਓ।
ਮੋਹ ਮਿਥਨ ਦੁਰੰਤ ਆਸਾ ਵਾਸਨਾ ਬਿਕਾਰ।
ਇਹ ਵਾਹਿਗੁਰੂ ਜੀ ਕਿਰਪਾ ਕਰੋ, ਸਾਨੂੰ ਇਹਨਾਂ ਚੀਜ਼ਾਂ ਤੋਂ ਬਚਾਓ। ਮੋਹ ਮਿਥਨ ਜਿਹੜਾ ਝੂਠਾ ਮੋਹ ਹੈ, ਕਿਉਂਕਿ ਸੰਸਾਰ ਸਾਰਾ ਹੀ ਝੂਠਾ ਹੈ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰੇ ਦਾ ਮੋਹ ਵੀ ਝੂਠਾ ਹੈ। ਇੱਕ ਤਾਂ ਝੂਠੇ ਮੋਹ ਤੋਂ ਬਚਾਓ, ਦੂਸਰਾ ਦੁਰੰਤ ਆਸਾ। ਵੀ ਦੁਰੰਤ ਆਸਾ, ਵੀ ਆਸਾ ਇੱਕ ਉਹ ਨਦੀ ਹੈ ਜਿਸ ਦਾ ਅੰਤ ਬੜਾ ਹੀ ਭਿਆਨਕ ਹੁੰਦਾ ਹੈ। ਕਿਰਪਾ ਕਰਕੋ, ਜਿਸ ਦਾ ਅੰਤ ਬੜਾ ਭਿਆਨਕ ਹੈ, ਉਸ ਆਸਾ ਦੀ ਨਦੀ ਤੋਂ ਵੀ ਸਾਨੂੰ ਬਚਾ ਕੇ ਰੱਖੋ। ਵਾਸਨਾ ਵਿਕਾਰ ਤੇ ਜਿਹੜੇ ਕਾਮ ਆਦਿਕ ਵਿਕਾਰ ਨੇ, ਉਹਨਾਂ ਦੀ ਵਾਸਨਾ ਤੋਂ ਵੀ ਬਚਾਓ।
ਰੱਖ ਧਰਮ ਭਰਮ ਬਿਦਾਰ ਮਨ ਤੇ ਉਧਰ ਹਰ ਨਿਰੰਕਾਰ।
ਇਹ ਵਾਹਿਗੁਰੂ ਜੀ, ਰੱਖ ਧਰਮ, ਸਾਡਾ ਧਰਮ ਵੀ ਤੁਸੀਂ ਕਾਇਮ ਰੱਖੋ, ਕਿਉਂਕਿ ਜਿਹੜਾ ਧਰਮ ਹੈ, ਕਲਯੁਗ ਦਾ ਸਮਾਂ ਬੜਾ ਭਿਆਨਕ ਹੈ। ਸੰਸਾਰ ਵਿੱਚ ਬਹੁਤ ਝੱਖੜ ਚੁਲਦੇ ਨੇ ਵਿਕਾਰਾਂ ਦੇ, ਕਾਮ ਦੇ, ਦਾਮ ਦੇ, ਮਾਇਆ ਦੇ, ਤੇ ਇਹਦੇ ਵਿੱਚ ਮਹਾਰਾਜ ਤੁਸੀਂ ਹੀ ਸਾਡਾ ਧਰਮ ਕਾਇਮ ਰੱਖ ਸਕਦੇ ਹੋ। ਸਾਡਾ ਧਰਮ ਕਾਇਮ ਰੱਖੋ, ਤੇ ਨਾਲ ਭਰਮ ਵਿਦਾਰ ਮਨ ਤੇ ਸਾਡੇ ਮਨ ਤੋਂ ਸਾਰੇ ਤਰ੍ਹਾਂ ਦੇ ਭਰਮ ਵੀ ਨਾਸ਼ ਕਰ ਦਿਓ, ਸਾਰੇ ਭੁਲੇਖੇ ਖਤਮ ਕਰ ਦਿਓ। ਉਧਰ ਹਰ ਨਿਰੰਕਾਰ, ਹੈ ਨਿਰੰਕਾਰ ਸਰੂਪ ਵਾਹਿਗੁਰੂ ਜੀ, ਕਿਰਪਾ ਕਰਕੇ ਸਾਡੇ ਜੀਵ ਦਾ ਉਧਾਰ ਕਰ ਦਿਓ।
ਧਨਾੜ ਆੜ ਭੰਡਾਰ ਹਰ ਨਿਦ ਹੋਤ ਜਿੰਨਾ ਨਾ ਚੀਰ।
ਹੇ ਵਾਹਿਗੁਰੂ ਜੀ, ਜਿਹੜੇ ਆੜ ਅੱਧੀ ਅੱਧੀ ਦਮੜੀ ਵਾਸਤੇ, ਅੱਧੀ ਅੱਧੀ ਕੌਡੀ ਵਾਸਤੇ ਮਿਹਨਤ ਮਜ਼ਦੂਰੀ ਕਰਦੇ ਸਨ, ਹੋਤ ਜਿੰਨਾ ਨਾ ਚੀਰ, ਤੇ ਜਿੰਨਾ ਦੇ ਪਹਿਨਣ ਵਾਸਤੇ ਬਸਤਰ ਵੀ ਨਸੀਬ ਨਹੀਂ ਸੀ ਹੁੰਦੇ, ਐਸੇ ਗਰੀਬ ਲੋਕ ਸਨ। ਪਰ ਜਦੋਂ ਤੁਹਾਡੀ ਮਿਹਰ ਹੋ ਗਈ, ਧਨਾੜ ਉਹ ਬਹੁਤ ਧਨਾੜ ਹੋ ਗਏ। ਪਾਗਠੜੇ ਹਰ ਸੰਤ ਤੁਮਾਰੇ ਜਿਨ ਕਰ ਧਨਹਰ ਨਾਮਾ, ਪ੍ਰਵਾਨ ਗਣੀ ਸੇਈ ਇਹ ਆਏ ਸਫਲ ਤਿਨਾ ਕੀ ਕੰਮ। ਜਿਸਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਐਸੇ ਦਰਜੇ ਦੇ ਮਾਲਕ ਹੋ ਗਏ। ਕਿਵੇਂ ਭੰਡਾਰ ਹਰ ਨਿਧ, ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਆਪ ਜੀ ਨੇ ਭਗਤੀ ਦੇ ਭੰਡਾਰ ਤੇ ਹਰ ਨਿਧ ਨਾਮ ਦੇ ਖਜ਼ਾਨੇ ਬਖਸ਼ਿਸ਼ ਕਰ ਦਿੱਤੇ, ਉਹ ਵੱਡੇ ਧਨੀਆਂ ਦੇ ਵਿੱਚੋਂ ਵੱਡੇ ਧਨੀ ਬਣ ਗਏ।
ਖਲ ਮੁਗਦ ਮੂੜ ਕਟਾਖ ਸ੍ਰੀ ਧਰ ਭਏ ਗੁਣ ਮਤ ਧੀਰ।
ਹੇ ਵਾਹਿਗੁਰੂ ਜੀ, ਜਿਹੜੇ ਮਨ ਕਰਕੇ ਵੀ ਮੂਰਖ ਸਨ, ਬਾਣੀ ਕਰਕੇ ਵੀ ਮੁਗਦ ਨਾ ਸਮਝ ਸਨ, ਤੇ ਜਿਹੜੇ ਤਨ ਕਰਕੇ ਵੀ ਮੂੜ ਸਨ, ਕਟਾਖ ਸ੍ਰੀ ਧਰ, ਹੇ ਸ੍ਰੀ ਧਰ, ਸੋਭਾ ਨੂੰ ਅਥਵਾ ਮਾਇਆ ਨੂੰ ਧਾਰਨ ਵਾਲੇ ਵਾਹਿਗੁਰੂ ਜੀ, ਕੁਦਰਤ ਨੂੰ ਧਾਰਨ ਕਰਨ ਵਾਲੇ ਵਾਹਿਗੁਰੂ ਜੀ, ਜਦੋਂ ਕਟਾਖ ਉਹਨਾਂ ਤੇ ਤੁਹਾਡੀ ਮਿਹਰ ਦੀ ਦ੍ਰਿਸ਼ਟੀ ਹੋਈ, ਕਟਾਖ ਕਿਰਪਾ ਦ੍ਰਿਸ਼ਟੀ ਨੂੰ ਕਹਿੰਦੇ ਨੇ, ਜਦੋਂ ਉਹਨਾਂ ਤੇ ਤੁਹਾਡੀ ਮਿਹਰ ਦੀ ਦ੍ਰਿਸ਼ਟੀ ਹੋਈ, ਭਏ ਗੁਣ ਮਤ ਤੀਰ, ਉਹ ਵੀ ਚੰਗੇ ਗੁਣਾਂ ਦੇ ਧਾਰਨੀ ਤੇ ਚੰਗੀ ਮਤ ਵਾਲੇ ਤੇ ਚੰਗੇ ਧੀਰਜਵਾਨ ਬਣ ਗਏ। ਐਸੀ ਜਿਨ੍ਹਾਂ ਤੇ ਮਿਹਰ ਹੋਈ, ਜਿਵੇਂ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਸ੍ਰੀ ਹਰਿਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ। ਜਦੋਂ ਪੰਜੋਖਰੇ ਪਿੰਡ ਵਿੱਚ ਗਏ ਤੇ ਇੱਕ ਪੰਡਿਤ ਲਾਲ ਚੰਦ ਆਇਆ, ਉਹ ਪੁੱਛਣ ਲੱਗਿਆ ਕਿਸੇ ਸਿੱਖ ਨੂੰ ਇਹ ਕੌਣ ਉਤਰਿਆ ਹੋਇਆ ਹੈ, ਤੇ ਸਿੱਖ ਨੇ ਆਖਿਆ ਇਹ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ। ਪੰਡਿਤ ਕਹਿਣ ਲੱਗਾ ਉਹਨਾਂ ਦੀ ਉਮਰ ਕਿੰਨੀ ਹੈ, ਉਮਰ ਹੈ 7 ਸਾਲ ਦੇ ਕਰੀਬ। ਪੰਡਿਤ ਹੈਰਾਨ ਹੋਇਆ, ਉਮਰ 7 ਸਾਲ ਦੀ ਹੈ ਤੇ ਫਿਰ ਗੁਰੂ ਵੀ ਤੇ ਨਾਲ ਹਰਿਕ੍ਰਿਸ਼ਨ, ਇਹ ਗੱਲਾਂ ਤੇ ਮੇਲ ਨਹੀਂ ਖਾਂਦੀਆਂ। ਗੁਰਸਿੱਖ ਕਹਿਣ ਲੱਗਾ, ਪੰਡਿਤ ਜੀ ਸ਼ੰਕਾ ਨਾ ਕਰੋ, ਗੁਰੂ ਮਹਾਰਾਜ ਬੇਅੰਤ ਸ਼ਕਤੀਆਂ ਦੇ ਮਾਲਕ ਨੇ, ਤੁਸੀਂ ਉਹਨਾਂ ਦੇ ਕੋਲ ਜਾਓ, ਤੁਹਾਡੇ ਸਾਰੇ ਭਰਮ ਦੂਰ ਹੋਣਗੇ। ਅਤੇ ਪੰਡਿਤ ਸਤਿਗੁਰੂ ਦੇ ਚਰਨਾਂ ਵਿੱਚ ਪੁੱਜਿਆ, ਕਹਿਣ ਲੱਗਾ, ਮਹਾਰਾਜ ਤੁਸੀਂ ਆਪਣਾ ਨਾਮ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਰਖਵਾਇਆ ਹੋਇਆ ਹੈ, ਇੱਕ ਦੁਆਪਰ ਦੇ ਅਵਤਾਰ ਹੋਏ ਨੇ ਭਗਵਾਨ ਕ੍ਰਿਸ਼ਨ ਜੀ, ਉਹਨਾਂ ਨੇ ਇੱਕ ਗਿਆਨ ਦਾ ਗ੍ਰੰਥ ਉਚਾਰਨ ਕੀਤਾ ਹੈ ਜਿਸ ਨੂੰ ਸ਼੍ਰੀਮਦ ਭਾਗਵਤ ਗੀਤਾ ਕਹਿੰਦੇ ਨੇ, ਤੁਸੀਂ ਮੈਨੂੰ ਉਹਦੇ ਅਰਥ ਕਰਕੇ ਸੁਣਾ ਸਕਦੇ ਹੋ? ਉਸ ਪੰਡਿਤ ਨੂੰ ਆਪਣੀ ਵਿਦਿਆ ਦਾ ਗਿਆਨ ਦਾ ਹੰਕਾਰ ਸੀ। ਸਤਿਗੁਰੂ ਨੂੰ ਕਹਿਣ ਲੱਗਾ, ਤੁਸੀਂ ਗੀਤਾ ਦੇ ਅਰਥ ਕਰਕੇ ਸੁਣਾ ਸਕਦੇ ਹੋ? ਤੇ ਸਤਿਗੁਰੂ ਹੱਸ ਕੇ ਕਹਿਣ ਲੱਗੇ, ਪੰਡਿਤ ਜੀ, ਜੇ ਅਸੀਂ ਤੈਨੂੰ ਗੀਤਾ ਦੇ ਅਰਥ ਸੁਣਾ ਦਿੱਤੇ ਤੇ ਤੇਰੇ ਮਨ ਦੇ ਵਿੱਚ ਫੇਰ ਵੀ ਸ਼ੰਕਾ ਤੇ ਭਰਮ ਬਣਿਆ ਰਹੇਗਾ। ਤੂੰ ਇਹ ਸੋਚਣਾ ਵੀ ਕੋਈ ਤੀਕਸ਼ਣ ਬੁੱਧੀ ਵਾਲੇ ਇਹ ਬਾਲਕ ਹੋਣਗੇ, ਛੋਟੀ ਉਮਰੇ ਕਿਸੇ ਕੋਲੋਂ ਇਹਨਾਂ ਨੇ ਗੀਤਾ ਪੜ੍ਹ ਲਈ ਹੋਵੇਗੀ। ਜੇ ਤੂੰ ਹੁਣ ਗੁਰੂ ਘਰ ਦੀ ਪਰਖ ਕਰਨ ਵਾਸਤੇ ਹੀ ਆਇਆ ਹੈ ਤੇ ਫੇਰ ਤੂੰ ਕਿਹੋ ਜਿਹੇ ਮਨੁੱਖ ਨੂੰ ਵੀ ਲੈ ਕੇ ਆ ਤੇ ਅਸੀਂ ਉਹਦੇ ਕੋਲੋਂ ਗੀਤਾ ਦੇ ਅਰਥ ਕਰਵਾ ਸਕਦੇ ਹਾਂ। ਪੰਡਿਤ ਹੈਰਾਨ ਹੋਇਆ, ਉੱਠ ਕੇ ਗਿਆ, ਸਾਰੇ ਪਿੰਡ ਵਿੱਚ ਚੱਕਰ ਲਾਇਆ। ਇੱਕ ਗੂੰਗਾ ਤੇ ਬੋਲਾ ਤਕਰੀਬਨ 10-12 ਸਾਲ ਦਾ ਕੋਈ ਬੱਚਾ ਸੀ ਔਰ ਉਹ ਸਿਰਫ ਪਾਣੀ ਢੋਣ ਦਾ ਕੰਮ ਕਰਦਾ ਸੀ, ਮਹਿਰਿਆਂ ਦੇ ਵਿੱਚੋਂ ਸੀ। ਉਹਦਾ ਨਾਮ ਛੱਜੂ ਝੀਰ ਵੀ ਲੋਕ ਕਹਿੰਦੇ ਸਨ। ਉਹਨੂੰ ਪਕੜ ਕੇ ਲੈ ਆਇਆ, ਕਹਿਣ ਲੱਗਾ, ਹੁਣ ਪਤਾ ਲੱਗੂ ਗੁਰੂ ਦੀ ਸ਼ਕਤੀ ਦਾ। ਜਿਹੜਾ ਬੰਦਾ ਬੋਲ ਵੀ ਨਹੀਂ ਸਕਦਾ, ਸੁਣ ਵੀ ਨਹੀਂ ਸਕਦਾ, ਉਹ ਭਲਾ ਗੀਤਾ ਦੇ ਅਰਥ ਕਿਵੇਂ ਕਰੂਗਾ? ਤੇ ਜਦੋਂ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਉਹਦੇ ਤੇ ਕਟਾਕਸ਼ ਸ਼੍ਰੀ ਤਰ ਮਿਹਰ ਦੀ ਦ੍ਰਿਸ਼ਟੀ ਕੀਤੀ, ਮਹਾਂਪੁਰਖ ਦੱਸਦੇ ਸਨ, ਸਤਿਗੁਰੂ ਕਹਿਣ ਲੱਗੇ, ਭਾਈ ਇਹਦਾ ਇਸ਼ਨਾਨ ਕਰਵਾਓ। ਉੱਥੇ ਪੰਜੋਖਰਾ ਸਾਹਿਬ ਗੁਰਦੁਆਰੇ ਦੇ ਨੇੜੇ ਸਰੋਵਰ ਵੀ ਬਣਿਆ ਹੋਇਆ, ਉਹਦੇ ਵਿੱਚ ਇਸ਼ਨਾਨ ਕਰਵਾਇਆ ਤੇ ਫਿਰ ਸਤਿਗੁਰੂ ਕਹਿੰਦੇ ਇਹਦੇ ਨਵੇਂ ਕੱਪੜੇ ਪਾ ਕੇ ਲਿਆਓ ਦੀਵਾਨ ਦੇ ਵਿੱਚ। ਉਸਦੇ ਕੱਪੜੇ ਨਵੇਂ ਵੀ ਪਾ ਦਿੱਤੇ ਗਏ। ਜਦੋਂ ਸਭਾ ਦੇ ਵਿੱਚ ਆ ਕੇ ਗੁਰੂ ਮਹਾਰਾਜ ਦੇ ਸਾਹਮਣੇ ਬੈਠਾ ਤੇ ਗੁਰੂ ਮਹਾਰਾਜ ਨੇ ਉਹਦੇ ਸਿਰ ਉੱਤੇ ਫੂਲ ਛੜੀ ਰੱਖੀ ਤੇ ਨਾਲ ਮਿਹਰ ਦੀ ਨਿਗਾਹ ਕੀਤੀ। ਕਹਿਣ ਲੱਗੇ, ਅੱਛਾ ਵੀ ਹੁਣ ਤੂੰ ਪੰਡਿਤ ਦੇ ਨਾਲ ਚਰਚਾ ਕਰਨੀ ਹੈ। ਉਸੇ ਵੇਲੇ ਸਾਵਧਾਨ ਹੋਇਆ, ਉਹਨੂੰ ਸਾਰੀਆਂ ਵਿਦਿਆ ਸਫੁਰਨ ਹੋਈਆਂ ਤੇ ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਜਿਵੇਂ ਆਪ ਜੀ ਦਾ ਹੁਕਮ ਹੈ। ਗੁੰਗਾ ਬੋਲਣ ਲੱਗ ਪਿਆ, ਸਾਰੀ ਸਭਾ ਹੈਰਾਨ ਹੋਈ ਤੇ ਉਸ ਵੇਲੇ ਪੰਡਿਤ ਬਿਟਰ ਬਿਟਰ ਝਾਕੇ ਵੀ ਗੱਲ ਕੀ ਤੇ ਗੁੰਗਾ ਤੇ ਬੋਲਾ ਸੀ, ਇਹ ਕਿਵੇਂ ਬੋਲਣ ਲੱਗੇ? ਫਿਰ ਉਹਦੇ ਮਨ ਦੇ ਵਿੱਚ ਖਿਆਲ ਆਇਆ ਵੀ ਕਿਤੇ ਕੁਦਰਤੀ ਨਾ ਉਈ ਇਹ ਜਾਣ ਕੇ ਚੁੱਪ ਚਾਪ ਹੀ ਰਹਿੰਦਾ ਹੋਵੇ, ਚਲੋ ਮੈਂ ਆਪਦਾ ਮਕਸਦ ਤੇ ਪੂਰਾ ਕਰਾਂ ਨਾ। ਤੇ ਕਹਿਣ ਲੱਗਾ, ਬਈ ਮੈਂ ਤੇਰੇ ਨਾਲ ਕੋਈ ਵਿਚਾਰ ਕਰਨੀ ਹੈ। ਪੰਡਿਤ ਨੇ ਸਵਾਲ ਕੀਤਾ, ਉਹ ਅੱਗੋਂ ਛੱਜੂ ਕਹਿਣ ਲੱਗਾ, ਕਸਮਨ ਸ਼ਾਸਤਰ ਪ੍ਰਵਿਰਤ ਤੇ, ਸੰਸਕ੍ਰਿਤ ਵਿੱਚ ਬੋਲਿਆ। ਕਹਿਣ ਲੱਗਾ, ਕਿਹੜੇ ਸ਼ਾਸਤਰ ਅਨੁਸਾਰ ਚਰਚਾ ਕਰਨੀ ਹੈ? ਪੰਡਿਤ ਮੂੰਹ ਵੱਲ ਝਾਕ ਕੇ ਕਹਿੰਦਾ, ਉਹ ਇਹ ਤਾਂ ਸੰਸਕ੍ਰਿਤ ਵੀ ਸਿੱਖ ਗਿਆ, ਇਹ ਹੈ ਗੁਰੂ ਦੀ ਮਿਹਰ। ਖਲ ਮੁਗਦ ਮੂੜ ਕਟਾਕ ਸ਼੍ਰੀ ਧਰ, ਵੀ ਜਿਹੜੇ ਮਨ ਕਰਕੇ ਵੀ ਮੂਰਖ, ਬਾਣੀ ਕਰਕੇ ਵੀ ਮੂਰਖ ਤੇ ਸਰੀਰ ਕਰਕੇ ਵੀ ਬੇਸਮਝ ਨੇ, ਜਦੋਂ ਉਹਨਾਂ ਤੇ ਵਾਹਿਗੁਰੂ ਦੀ, ਗੁਰੂ ਪਰਮੇਸ਼ਰ ਦੀ ਮਿਹਰ ਦੀ ਦ੍ਰਿਸ਼ਟੀ ਹੋ ਜਾਂਦੀ ਹੈ, ਉਹ ਵੀ ਚੰਗੇ ਗੁਣਾਂ ਵਾਲੇ, ਚੰਗੀ ਬੁੱਧੀ ਵਾਲੇ ਤੇ ਧੀਰਜ ਵਾਲੇ ਬਣ ਜਾਂਦੇ ਨੇ। ਤੇ ਜਦੋਂ ਉਸ ਸੱਜੂ ਚੀਰ ਨੇ ਗੀਤਾ ਦੇ ਅਰਥ ਕਰਕੇ ਸੁਣਾਏ ਤੇ ਪੰਡਿਤ ਫਿਰ ਉਸ ਵੇਲੇ ਗੁਰੂ ਮਹਾਰਾਜ ਦੇ ਚਰਨੀ ਪੈ ਗਿਆ, ਕਹਿਣ ਲੱਗਾ, ਧੰਨ ਹੋ ਸਤਿਗੁਰੂ, ਮੇਰੇ ਸਾਰੇ ਭਰਮ ਦੂਰ ਹੋ ਗਏ ਨੇ, ਹੁਣ ਮੈਨੂੰ ਸਿੱਖ ਬਣਾਓ। ਫਿਰ ਉਹ ਪੰਡਿਤ ਨੇ ਜਨੇਊ ਲਾ ਕੇ ਵੀ ਸੁੱਟ ਦਿੱਤਾ ਤੇ ਗੁਰੂ ਮਹਾਰਾਜ ਦੀ ਸਿੱਖੀ ਧਾਰਨ ਕੀਤੀ ਸੀ। ਇਉਂ ਪਈ ਜਿਨ੍ਹਾਂ ਤੇ ਵਾਹਿਗੁਰੂ ਮਿਹਰ ਕਰੇ ਸਭ ਕੁਝ ਹੀ ਹੋ ਜਾਂਦਾ ਹੈ।
ਜੀਵਨ ਮੁਕਤ ਜਗਦੀਸ਼ ਜਪ ਮਨ ਧਾਰ ਰਿਦ ਪ੍ਰਤੀਤ।
ਸਤਿਗੁਰੂ ਕਹਿੰਦੇ ਨੇ, ਜੀਵਨ ਮੁਕਤ ਜਗਦੀਸ਼ ਜਪ ਮਨ, ਹੇ ਮਨ, ਤੂੰ ਉਸ ਜਗਤ ਦੇ ਈਸ਼ਵਰ ਵਾਹਿਗੁਰੂ ਦਾ ਨਾਮ ਜਪ, ਜੀਵਨ ਮੁਕਤ, ਫਿਰ ਜੀਵਨ ਮੁਕਤ ਹੋ ਜਾਵੇਗਾ। ਤਾਰ ਰਿਦ ਪ੍ਰਤੀਤ ਤੇ ਨਾਲ ਆਪਣੇ ਹਿਰਦੇ ਵਿੱਚ ਵਾਹਿਗੁਰੂ ਦੇ ਪੂਰਨ ਪ੍ਰੀਤ ਤੇ ਪ੍ਰਤੀਤ ਭਰੋਸਾ ਧਾਰਨ ਕਰ।
ਜੀ ਦਇਆ ਮਯਾ ਸਰਬਤਰ ਰਮਣ ਪਰਮਹੰਸ ਹਰੀਤ।
ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ, ਜਿਹੜੇ ਪਰਮਹੰਸ ਤਤ ਬੇਤੇ ਬ੍ਰਹਮ ਗਿਆਨੀ ਮਹਾਂਪੁਰਖ ਨੇ ਉਹਨਾਂ ਦੀ ਇਹ ਰੀਤ ਹੈ। ਕਿਹੜੀ ਰੀਤ? ਜੀ ਦਇਆ ਮਾਇਆ ਸਰਬੱਤਰ ਰਮਣ, ਵੀ ਉਹ ਸਾਰੇ ਜੀਵਾਂ ਤੇ ਦਇਆ ਕਰਦੇ ਨੇ, ਸਾਰਿਆਂ ਵਿੱਚ ਰੱਬ ਦੀ ਜੋਤ ਵੇਖਦੇ ਨੇ ਤੇ ਸਭ ਤੇ ਮਿਹਰ ਵੀ ਕਰਦੇ ਨੇ। ਸਰਬੱਤਰ ਰਮਣੰਗ ਤੇ ਵਾਹਿਗੁਰੂ ਨੂੰ ਸਰਬੱਤਰ ਵਿਆਪਕ ਸਮਝਦੇ ਨੇ ਤੇ ਵਿਆਪਕ ਸਮਝ ਕੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦੇ ਰਹਿੰਦੇ ਹਨ।
ਦੇਤ ਦਰਸ਼ਨ ਸ੍ਰਵਨ ਹਰ ਜਸ ਰਸਨ ਨਾਮ ਉਚਾਰ।
ਹਜ਼ੂਰ ਕਹਿੰਦੇ ਨੇ ਫਿਰ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਪ੍ਰਤੱਖ ਦਰਸ਼ਨ ਦੀਦਾਰੇ ਵੀ ਦਿੰਦਾ ਹੈ ਤੇ ਕੰਨਾਂ ਰਾਹੀਂ ਉਹ ਵਾਹਿਗੁਰੂ ਦਾ ਜਸ ਸੁਣਦੇ ਨੇ, ਰਸਨ ਨਾਮ ਉਚਾਰ ਤੇ ਆਪਣੇ ਰਸਨਾਂ ਤੋਂ ਵਾਹਿਗੁਰੂ ਦਾ ਨਾਮ ਜਪਦੇ ਹਨ।
ਅੰਗ ਸੰਗ ਭਗਵਾਨ ਪਰਸਨ ਪ੍ਰਭ ਨਾਨਕ ਪਤਿਤ ਉਧਾਰ।
ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅੰਗ ਸੰਗ ਭਗਵਾਨ ਪਰਸਨ, ਉਹ ਹਮੇਸ਼ਾ ਲਈ ਵਾਹਿਗੁਰੂ ਦੇ ਅੰਗ ਸੰਗ ਰਹਿੰਦੇ ਨੇ। ਅੰਗ ਸੰਗ ਹੀ ਨਹੀਂ ਰਹਿੰਦੇ ਬਲਕਿ ਉਸ ਵਾਹਿਗੁਰੂ ਦੇ ਚਰਨਾਂ ਦੀ ਸ਼ੋਭ ਵੀ ਪ੍ਰਾਪਤ ਕਰਦੇ ਨੇ। ਅੰਗ ਸੰਗ ਭਗਵਾਨ ਪਰਸਨ, ਉਹ ਵਾਹਿਗੁਰੂ ਦੇ ਅੰਗ ਸੰਗ ਵਸ ਕੇ ਉਸ ਦੀ ਚਰਨ ਸ਼ੋ ਵੀ ਪ੍ਰਾਪਤ ਕਰਦੇ ਨੇ, ਉਹਦੇ ਪਿਆਰ ਦਾ ਨਿੱਘ ਮਾਣਦੇ ਹਨ। ਪ੍ਰਭ ਨਾਨਕ ਪਤ ਤੋਂ ਉਧਾਰ ਤੇ ਸਾਡੀ ਵੀ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ, ਹੇ ਵਾਹਿਗੁਰੂ ਮੇਰਾ ਪਾਪੀ ਦਾ ਵੀ ਉਧਾਰ ਕਰ ਦਿਓ।
ਗੁਜਰੀ ਕੀ ਵਾਰ ਮਹੱਲਾ ਤੀਜਾ ਸਿਕੰਦਰ ਬਰਾਹਿਮ ਕੀ ਵਾਰ ਕੀ ਧੁਨੀ ਗਾਉਣੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਲੋਕ ਮਹੱਲਾ ਤੀਜਾ। ਇਹੋ ਜਗਤ ਮਮਤਾ ਮੁਆ ਜੀਵਨ ਕੀ ਬਿਦ ਨਾਹੀ।
ਲਓ ਹੁਣ ਅੱਗੇ ਗੁਜਰੀ ਰਾਗ ਦੀ ਵਾਰ ਆਰੰਭ ਹੋ ਰਹੀ ਹੈ। ਪਹਿਲੇ ਪਹਿਲ ਵਾਰ ਪੌੜੀਆਂ ਦੀ ਰਚਨਾ ਨੂੰ ਹੀ ਆਖਿਆ ਜਾਂਦਾ ਸੀ ਤੇ ਫਿਰ ਕੁਝ ਇਹਦੇ ਵਿੱਚ ਗੁਰੂ ਮਹਾਰਾਜ ਨੇ ਸ਼ਲੋਕ ਵੀ ਲਿਖਵਾਏ। ਤਕਰੀਬਨ ਹੁਣ ਜਿੰਨੀਆਂ ਵਾਰਾਂ ਨੇ ਬਸੰਤ ਦੀ ਵਾਰ ਨੂੰ ਛੱਡ ਕੇ ਬਾਕੀ ਸਾਰੀਆਂ ਵਾਰਾਂ ਦੇ ਵਿੱਚ ਸ਼ਲੋਕ ਅੰਕਿਤ ਨੇ। 22 ਵਾਰਾਂ ਨੇ, 22 ਰਾਗਾਂ ਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕਈ ਰਾਗਾਂ ਵਿੱਚ ਦੋ ਦੋ ਵਾਰਾਂ ਵੀ ਨੇ। ਰਾਮਕਲੀ ਰਾਗ ਵਿੱਚ 3 ਵੀ ਵਾਰਾਂ ਲਿਖੀਆਂ, ਇਸ ਰਾਗ ਦੇ ਵਿੱਚ 2 ਵਾਰਾਂ ਸਤਿਗੁਰੂ ਨੇ ਲਿਖੀਆਂ ਨੇ। ਲਓ ਹੁਣ ਇਹ ਗੁਜਰੀ ਕੀ ਵਾਰ ਮਹੱਲਾ ਤੀਜਾ, ਇਹ ਗੁਜਰੀ ਰਾਗ ਦੀ ਵਾਰ ਹੈ। ਇਹ ਵਾਰ ਮਹੱਲਾ ਤੀਜਾ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਉਚਾਰਨ ਕੀਤੀ ਹੈ। ਇਹਦੇ ਵਿੱਚ ਪੌੜੀਆਂ ਵੀ ਤੇ ਸ਼ਲੋਕ ਵੀ ਕਰੀਬ ਕਰੀਬ ਤੀਜੇ ਪਾਤਸ਼ਾਹ ਦੇ ਹੀ ਹਨ ਤੇ ਇੱਕ ਸ਼ਲੋਕ ਅੱਗੇ ਚੌਥੇ ਸ਼ਲੋਕ ਦੇ ਆਰੰਭ ਦੇ ਵਿੱਚ ਕਬੀਰ ਭਗਤ ਜੀ ਦਾ ਵੀ ਆਇਆ ਔਰ ਉਹ ਸ਼ਲੋਕ ਇਸ ਲਈ ਲਿਖਿਆ ਹੈ ਵੀ ਕੁਝ ਸਿੱਖਾਂ ਨੇ ਸਵਾਲ ਕੀਤਾ ਸੀ ਸੱਚੇ ਪਾਤਸ਼ਾਹ ਵੀ ਕਬੀਰ ਭਗਤ ਜੀ ਨੇ ਇੱਕ ਆਹ ਸ਼ਲੋਕ ਲਿਖਿਆ, ਸਾਨੂੰ ਇਹਦੇ ਅਸਲੀ ਅਰਥ ਭਾਵਾਂ ਦਾ ਪਤਾ ਨਹੀਂ ਲੱਗ ਰਿਹਾ, ਕਿਰਪਾ ਕਰੋ। ਤੇ ਗੁਰੂ ਮਹਾਰਾਜ ਨੇ ਨਾਲ ਮਹੱਲੇ ਤੀਜੇ ਦੇ ਸਿਰਲੇਖ ਹੇਠ ਦੂਸਰਾ ਸ਼ਲੋਕ ਉਚਾਰਨ ਕਰਕੇ ਉਹਦੇ ਗੋਝ ਭਾਵਾਂ ਨੂੰ ਸਪਸ਼ਟ ਕਰਨ ਦਾ ਯਤਨ ਕੀਤਾ। ਲੋ ਇਹ ਹੁਣ ਤੀਜੇ ਪਾਤਸ਼ਾਹ ਦੀ ਵਾਰ ਹੈ। ਸਿਕੰਦਰ ਬ੍ਰਾਹਿਮ ਕੀ ਵਾਰ ਕੀ ਧੁਨੀ ਗਾਉਣੀ, ਇਹ ਜਿਹੜੇ ਲਫ਼ਜ਼ ਨੇ ਸੰਪਰਦਾ ਦੇ ਅਨੁਸਾਰ ਇਹ ਮੀਰੀ ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਲਿਖਵਾਏ। ਕੁਛ ਵਿਦਵਾਨਾਂ ਦੇ ਖਿਆਲ ਦੇ ਮੁਜਬ ਵੀ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਧੁਨਾ ਬਾਣੀ ਲਿਖਵਾਉਣ ਦੇ ਸਮੇਂ ਨਾਲ ਹੀ ਚੜ੍ਹਾ ਦਿੱਤੀਆਂ। ਸੋ ਰਹੋ ਵਿਚਾਰ। ਚਲੋ ਇਹ ਸਿਕੰਦਰ ਬ੍ਰਾਹਿਮ ਕੀ ਵਾਰ ਕੀ ਧੁਨੀ ਗਾਉਣੀ, ਸਿਕੰਦਰ ਤੇ ਬ੍ਰਾਹਿਮ ਕੌਣ ਹੋਏ ਸਨ, ਇਹਦੇ ਬਾਰੇ ਥੋੜਾ ਜਿਹਾ ਪਿਛੋਕੜ ਜੋ ਸੰਪਰਦਾਇ ਵਿੱਚ ਮਹਾਂਪੁਰਖ ਦੱਸਦੇ ਨੇ ਉਹ ਇਉਂ ਹੈ। ਇਬਰਾਹਿਮ ਇੱਕ ਬੜਾ ਹੀ ਭੱਦਰ ਪੁਰਸ਼ ਸੀ ਔਰ ਇਹ ਕਿਸੇ ਇਲਾਕੇ ਦਾ ਇੱਕ ਵੱਡਾ ਸਰਦਾਰ ਵੀ ਸੀ। ਇਹਦਾ ਕੰਮ ਕੀ ਸੀ? ਜੇ ਇਹਦੇ ਨਗਰ ਦੇ ਵਿੱਚ ਇਹਦੇ ਇਲਾਕੇ ਦੇ ਵਿੱਚ ਕਿਸੇ ਪੁਰਸ਼ ਦਾ ਵੀ ਵਿਆਹ ਹੁੰਦਾ ਤੇ ਇਹਨੇ ਇਹੋ ਜਿਹਾ ਇੱਕ ਰਿਵਾਜ ਬਣਾਇਆ ਸੀ ਔਰ ਇਹ ਆਪਣੇ ਸਾਰੇ ਜਿੰਨੀ ਇਹਦੀ ਪਰਜਾ ਸੀ ਨਾ ਇਹਦੇ ਇਲਾਕੇ ਦੀ ਤੇ ਉਹਨਾਂ ਲਈ ਇਹ ਇੱਕ ਉਸਨੇ ਐਸਾ ਕਾਨੂੰਨ ਬਣਾ ਦਿੱਤਾ, ਕਹਿੰਦਾ ਵੀ ਜਿਹੜਾ ਵੀ ਜਿਹਦਾ ਵੀ ਵਿਆਹ ਹੋਵੇ ਤੇ ਪਹਿਲੇ ਦਿਨ ਉਹ ਆਪਣੀ ਪਤਨੀ ਨੂੰ ਮੇਰੇ ਘਰ ਭੇਜੇ ਤੇ ਫਿਰ ਉਹ ਆਪਣੇ ਘਰ ਲਿਜਾ ਸਕਦਾ। ਹੁਣ ਵੇਖ ਲਓ ਇਹੋ ਜਿਹੇ ਵੀ ਭੱਦਰ ਪੁਰਸ਼ ਦੁਨੀਆਂ ਦੇ ਵਿੱਚ ਪੈਦਾ ਹੁੰਦੇ ਰਹੇ ਨੇ। ਹੁਣ ਜਦੋਂ ਇਬਰਾਹਿਮ ਦਾ ਅਸਲੀ ਨਾਮ ਇਬਰਾਹਿਮ ਸੀ, ਪਰ ਆਮ ਲੋਕਾਂ ਦੇ ਵਿੱਚ ਉਹਨੂੰ ਇਬਰਾਹਿਮ ਸ਼ਬਦ ਦੇ ਨਾਲ ਹੀ ਸੰਬੋਧਨ ਕਰਦੇ। ਇਬਰਾਹਿਮ ਇਸ ਦਾ ਪੂਰਾ ਨਾਮ ਸੀ, ਕੋਈ ਮੁਸਲਮਾਨ ਸਰਦਾਰ ਸੀ। ਤੇ ਹੁਣ ਦੱਸਦੇ ਨੇ ਕਿਸੇ ਬ੍ਰਾਹਮਣ ਦੀ ਲੜਕੀ ਨਾਲ ਵਿਆਹ ਹੋਇਆ ਤੇ ਇਸ ਇਬਰਾਹਿਮ ਨੇ ਬ੍ਰਾਹਮਣ ਦੇ ਘਰ ਸੁਨੇਹਾ ਭੇਜਿਆ ਵੀ ਇਹ ਜਿਹੜੀ ਨਵੀਂ ਪਤਨੀ ਹੈ, ਤੇਰੀ ਲਾੜੀ ਹੈ, ਤੇਰੀ ਪਤਨੀ, ਉਹਨੂੰ ਮੇਰੇ ਘਰ ਭੇਜ। ਤੇ ਉਹ ਬ੍ਰਾਹਮਣ ਬੜਾ ਭੈਭੀਤ ਹੋਇਆ, ਉਹ ਆਪਣੇ ਧਰਮ ਕਰਮ ਦੇ ਵਿੱਚ ਪਰਪੱਕ ਸੀ। ਉਹਨੇ ਸੋਚਿਆ ਵੀ ਇਹ ਸਰਦਾਰ ਹੈ, ਮੌਕੇ ਦਾ ਹਾਕਮ ਹੈ, ਔਰ ਇਹ ਬਹੁਤ ਬੇਇਨਸਾਫੀ ਕਰਨ ਲੱਗਿਆ। ਮੈਂ ਆਪਣੇ ਧਰਮ ਨੂੰ ਤੇ ਆਪਣੀ ਪਤ ਨੂੰ ਕਿਵੇਂ ਮਹਿਫੂਜ਼ ਰੱਖ ਸਕਦਾ ਹਾਂ? ਆਖਰ ਇਸ ਨੂੰ ਪਤਾ ਲੱਗਿਆ ਵੀ ਇੱਕ ਨੇੜੇ ਹੀ ਹੋਰ ਵੀ ਮੁਸਲਮਾਨ ਸਰਦਾਰ ਹੈ ਜਿਸਦਾ ਨਾਮ ਸ਼ਿਕੰਦਰ ਆਇਆ ਹੈ, ਸ਼ਿਕੰਦਰ ਬ੍ਰਾਹਮ। ਉਹ ਸ਼ਿਕੰਦਰ ਬੜਾ ਧਰਮੀ ਪੁਰਖ ਹੈ ਤੇ ਮੈਂ ਉਹਦੇ ਕੋਲ ਜਾਵਾਂ, ਸ਼ਾਇਦ ਉਹ ਮੇਰੀ ਪਤ ਤੇ ਮੇਰੀ ਇੱਜ਼ਤ, ਮੇਰੀ ਜਾਨ ਬਚਾ ਸਕਦਾ ਹੈ। ਤੇ ਉਸ ਬ੍ਰਾਹਮਣ ਨੇ ਸ਼ਿਕੰਦਰ ਦੀ ਜਾ ਕੇ ਸ਼ਰਨ ਲੈ ਲਈ। ਕਹਿਣ ਲੱਗਾ ਬਈ ਮੇਰੀ ਪਤ ਹੁਣ ਤੂੰ ਰੱਖ ਸਕਦਾ ਹੈ। ਇਬਰਾਹਿਮ ਨੇ ਮੈਨੂੰ ਇਹ ਜ਼ਬਰਦਸਤੀ ਹੁਕਮ ਚੜਾ ਦਿੱਤਾ ਹੈ ਕਿ ਆਪਣੀ ਨਵ ਵਿਆਹੀ ਪਤਨੀ ਨੂੰ ਮੇਰੇ ਘਰ ਭੇਜ ਤੇ ਮੈਂ ਆਪਣੀ ਪਤ ਤੇ ਧਰਮ ਬਚਾਉਣ ਦੀ ਖਾਤਰ ਤੇਰੇ ਕੋਲ ਆਇਆ ਹਾਂ। ਸ਼ਿਕੰਦਰ ਧਰਮੀ ਸੀ, ਉਹ ਕਹਿਣ ਲੱਗਾ ਕੋਈ ਡਰ ਨਹੀਂ, ਤੂੰ ਮੇਰੇ ਰਾਜ ਵਿੱਚ ਰਹਿ, ਤੇਰੇ ਵੱਲ ਕੋਈ ਕੈਰੀ ਅੱਖ ਨਾਲ ਨਹੀਂ ਵੇਖ ਸਕਦਾ ਤੇ ਜੇ ਇਬਰਾਹਿਮ ਨੇ ਕੋਈ ਤੇਰੇ ਨਾਲ ਜਿਆਤੀ ਵੀ ਕਰਨੀ ਚਾਹੀ ਮੈਂ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗਾ। ਜਦੋਂ ਇਹ ਗੱਲ ਹੋਈ ਤਾਂ ਉਸ ਵੇਲੇ ਇਬਰਾਹਿਮ ਨੇ ਗੁੱਸੇ ਦੇ ਵਿੱਚ ਆ ਕੇ ਸ਼ਿਕੰਦਰ ਨੂੰ ਸੁਨੇਹਾ ਘੱਲਿਆ, ਕਹਿਣ ਲੱਗਾ ਤੂੰ ਮੇਰੇ ਚੋਰ ਨੂੰ, ਮੇਰੇ ਮੁਜ਼ਰਮ ਨੂੰ ਇੱਥੇ ਛੁਪਾਈ ਬੈਠਾ। ਉਸਨੂੰ ਸਾਰੀ ਗੱਲ ਦਾ ਪਤਾ ਸੀ। ਉਹ ਕਹਿਣ ਲੱਗਾ ਇੱਥੇ ਨਾ ਕੋਈ ਚੋਰ ਹੈ, ਨਾ ਕੋਈ ਮੁਜ਼ਰਮ ਹੈ, ਇੱਕ ਗਰੀਬ ਬ੍ਰਾਹਮਣ ਹੈ ਤੇ ਉਹ ਧਰਮੀ ਹੈ। ਉਹ ਆਪਣੇ ਧਰਮ ਤੇ ਪਤ ਦੀ ਖਾਤਰ ਮੇਰੀ ਸ਼ਰਨ ਵਿੱਚ ਆਇਆ ਤੇ ਮੈਂ ਉਸਨੂੰ ਪਨਾਹ ਦਿੱਤੀ ਹੈ। ਉਹ ਕਹਿੰਦਾ ਜਾਂ ਤੇ ਤੂੰ ਉਹਨਾਂ ਨੂੰ ਮੇਰੇ ਹਵਾਲੇ ਕਰ, ਨਹੀਂ ਤੈਨੂੰ ਜੰਗ ਕਰਨਾ ਪਵੇਗਾ। ਉਹ ਕਹਿੰਦਾ ਕਿਸੇ ਦੀ ਪਤ ਦੀ ਖਾਤਰ, ਧਰਮ ਦੀ ਖਾਤਰ ਮੈਨੂੰ ਲੜਨਾ ਮਰਨਾ ਪ੍ਰਵਾਨ ਹੈ। ਸ਼ਿਕੰਦਰ ਨੇ ਇਬਰਾਹਿਮ ਦੇ ਨਾਲ ਜੰਗ ਯੁੱਧ ਕੀਤਾ। ਹੁਣ ਇੱਕ ਪਾਸੇ ਪਾਪੀ ਇਬਰਾਹਿਮ ਹੈ, ਦੂਜੇ ਪਾਸੇ ਧਰਮੀ ਸ਼ਿਕੰਦਰ ਹੈ। ਦੋਹਾਂ ਦਾ ਜੰਗ ਹੋਇਆ। ਜੰਗ ਦੇ ਵਿੱਚ ਸ਼ਿਕੰਦਰ ਦੀ ਜਿੱਤ ਹੋਈ ਤੇ ਜਿਹੜੇ ਸ਼ਿਕੰਦਰ ਦੇ ਸਿਪਾਹੀ ਸਨ ਉਹਨਾਂ ਨੇ ਇਬਰਾਹਿਮ ਨੂੰ ਕਾਬੂ ਕਰਕੇ ਮੁਸ਼ਕਾਂ ਬੰਨ੍ਹ ਕੇ ਤੇ ਇਹਨੂੰ ਸ਼ਿਕੰਦਰ ਦੇ ਸਾਹਮਣੇ ਲਿਆ ਕੇ ਪੇਸ਼ ਕੀਤਾ। ਤਾਂ ਉਸ ਵੇਲੇ ਸ਼ਿਕੰਦਰ ਨੇ ਸੋਚਿਆ ਵੀ ਇਹ ਪਾਪੀ ਮਨੁੱਖ ਹੈ, ਉਹਨੂੰ ਸਜ਼ਾ ਤੇ ਦੇਣੀ ਬਣਦੀ ਹੈ। ਪਰ ਇਬਰਾਹਿਮ ਨੇ ਸ਼ਿਕੰਦਰ ਅੱਗੇ ਤਰਲਾ ਕੀਤਾ, ਕਹਿਣ ਲੱਗਾ ਮੈਥੋਂ ਭੁੱਲ ਹੋਈ ਹੈ ਤੇ ਮੈਂ ਆਪਣੀ ਗਲਤੀ ਸਵੀਕਾਰ ਕਰਦਾ ਹਾਂ, ਅੱਗੇ ਵਾਸਤੇ ਮੈਂ ਐਸਾ ਕਦੀ ਵੀ ਕੁਕਰਮ ਨਹੀਂ ਕਰਾਂਗਾ, ਤੂੰ ਮੇਰੀ ਜਾਨ ਮਾਫ਼ ਕਰ ਦੇ। ਧਰਮੀ ਪੁਰਖ ਦੇ ਮਨ ਵਿੱਚ ਦਇਆ ਵੀ ਹੁੰਦੀ ਹੈ ਤੇ ਫਿਰ ਸ਼ਿਕੰਦਰ ਨੇ ਦਇਆ ਦੇ ਗੁਣ ਨੂੰ ਮੁੱਖ ਰੱਖਦਿਆਂ ਹੋਇਆਂ ਤੇ ਇਬਰਾਹਿਮ ਨੂੰ ਇਹ ਸ਼ਰਤ ਤੇ ਰਿਹਾ ਵੀ ਕੀਤਾ, ਇਹਦੀ ਰਿਆਸਤ ਵੀ ਵਾਪਸ ਕਰ ਦਿੱਤੀ ਬਈ ਅੱਗੇ ਵਾਸਤੇ ਤੂੰ ਐਸਾ ਕੁਕਰਮ ਨਹੀਂ ਕਰੇਗਾ, ਜੇ ਕੋਈ ਐਸਾ ਕੁਕਰਮ ਕੀਤਾ ਮੈਂ ਸੁਣਿਆ ਤੇ ਫਿਰ ਸਜਾਏ ਮੌਤ ਅਵਸ਼ ਤੈਨੂੰ ਮਿਲੇਗੀ। ਇਸ ਤਰ੍ਹਾਂ ਇਸ ਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ ਗਿਆ। ਹੁਣ ਇਹ ਵਾਰ ਨੱਥੇ ਅਬਦੁੱਲੇ ਢਾਡੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਨਮੁਖ ਸ੍ਰੀ ਅਕਾਲ ਤਖ਼ਤ ਸਾਹਿਬ ਗਾਇਨ ਕੀਤੀ ਤਾਂ ਗੁਰੂ ਮਹਾਰਾਜ ਨੂੰ ਇਸ ਬਹਾਦਰੀ ਦਾ ਸਾਕਾ ਸੁਣ ਕੇ ਮਨ ਵਿੱਚ ਬੜੀ ਪ੍ਰਸੰਨਤਾ ਆਈ। ਉਹਨਾਂ ਢਾਡੀਆਂ ਨੂੰ ਵੀ ਇਨਾਮ ਦਿੱਤਾ ਤੇ ਨਾਲ ਇਹ ਵਾਰ ਦੀ ਤੌਣ ਇਸ ਵਾਰ ਤੇ ਚੜਾਈ। ਔਰ ਉਹ ਜਿਹੜੀਆਂ ਕੁਛ ਪੰਕਤੀਆਂ ਨੇ ਉਹਦੇ ਬਾਰੇ ਕੁਛ ਨਮੂਨਾ ਜੋ ਵਿਦਵਾਨਾਂ ਨੇ ਸੰਭਾਲ ਕੇ ਰੱਖਿਆ ਇਉਂ ਹੈ। ਪਾਪੀ ਖਾਨ ਬ੍ਰਾਹਿਮ ਪਰ ਚੜਿਆ ਸਿਕੰਦਰ, ਪੇੜ ਦੋਹਾਂ ਦਾ ਮੱਚਿਆ ਬੜ ਰਣ ਦੇ ਅੰਦਰ, ਬੱਧਾ ਸੰਗਲ ਪਾਏ ਕੈ ਜਨ ਕੀਲੇ ਬੰਦਰ, ਆਪਣਾ ਹੁਕਮ ਮਨਾਏ ਕੈ ਛੱਡਿਆ ਜਗ ਅੰਦਰ। ਜਿਸਦਾ ਮਤਲਬ ਇਹ ਹੈ ਵੀ ਸਿਕੰਦਰ ਨੇ ਪਾਪੀ ਇਬਰਾਹਿਮ ਨੂੰ ਸਜਾਵਾਂ ਦਿੱਤੀਆਂ ਤੇ ਪਰ ਜਦੋਂ ਉਸਨੇ ਕੁਕਰਮ ਕਰਨ ਤੋਂ ਤੋਬਾ ਕੀਤੀ ਤੇ ਫਿਰ ਉਸਦੀ ਜਾਨ ਮਾਫ਼ੀ ਵੀ ਕਰ ਦਿੱਤੀ। ਇਸ ਧਰਮ ਦਾ ਗੁਣ ਹੋਣ ਕਰਕੇ ਤੇ ਗੁਰੂ ਮਹਾਰਾਜ ਨੇ ਇਹ ਵਾਰ ਇੱਥੇ ਚੜਾਈ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਜ਼ੂਰ ਮੰਗਲਾਚਰਨ ਲਿਖਦੇ ਹਨ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਨਾਸਤੋ ਰਹਿਤ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਪਾਈ ਮਿਲਦਾ ਹੈ। ਲਓ ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸੰਗਤਾਂ ਪ੍ਰੇਮ ਨਾਲ ਸੁਣੋ।